ਵਾਹਿਗੁਰੂ 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 ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਾਮਤ ਨਿਰੰਕਾਰ। ਕੱਲ ਦੀ ਪੌੜੀ ਵਿੱਚ ਹਜ਼ੂਰ ਨੇ ਦਰਸ਼ਨ ਕਰਾਏ ਸਨ ਕਾਦਰ ਦੇ, ਕਰਤਾ ਪੁਰਖ ਦੇ, ਕਰਨਹਾਰ ਅਵਤਾਰ ਦੇ ਤੇ ਆਪਣੀ ਕੁਦਰਤ ਦੇ, ਤੇ ਕੁਦਰਤ ਦੇ ਅਜੂਬੇ ਆਪਣੇ ਪੰਚ ਦੇ, ਕਿਉਂਕਿ ਕੁਦਰਤ ਦਾ ਸ਼ਾਹਕਾਰ ਜਿਹੜਾ ਨਾ ਸਭ ਤੋਂ ਸਰਵੋਤਮ ਉਹ ਹੈ ਪੰਚ, ਜਿਹਨਾਂ ਦਾ ਧਰਮ ਨਾਲ ਰਿਸ਼ਤਾ ਜੁੜ ਗਿਆ। ਤੋ ਹਜ਼ੂਰ ਸਾਨੂੰ ਦੱਸਣਾ ਇਹ ਚਾਹੁੰਦੇ ਨੇ ਭਾਈ ਕਾਦਰ ਜਿਹੜਾ ਉਹ ਤੇ ਹੈ ਅਦ੍ਰਿਸ਼ਟ, ਉਹ ਤੇ ਪਰਦੇ ਦੇ ਪਿੱਛੇ ਹੈ। ਕੁਦਰਤ ਜਿਹੜੀ ਹੈ ਉਹ ਹੈ ਦ੍ਰਿਸ਼ਟਮਾਨ, ਸਾਡਾ ਜੰਮਣ ਤੋਂ ਲੈ ਕੇ ਮਰਨ ਤੱਕ ਸਿੱਧਾ ਵਾਹ ਕੁਦਰਤ ਨਾਲ ਪੈਂਦਾ ਹੈ। ਕਾਦਰ ਜਿਹੜਾ ਉਹਦਾ ਗਿਆਨ ਤੇ ਉਹਦਾ ਮਿਲਾਪ ਗੁਰੂ ਦੁਆਰਾ ਹੁੰਦਾ ਹੈ। ਸਧਾਰਨ ਮਨੁੱਖ ਨੂੰ ਨਾ ਕਾਦਰ ਬਾਰੇ ਜਾਣਕਾਰੀ ਹੈ, ਨਾ ਹੀ ਉਹਨੂੰ ਉਸ ਕਾਦਰ ਦੇ ਮਿਲਾਪ ਦੀ ਚਾਹਨਾ ਉਪਜਦੀ ਹੈ, ਤੇ ਨਾ ਹੀ ਉਹਨੂੰ ਮਿਲਣਾ ਸੰਭਵ। ਤੇ ਹਜ਼ੂਰ ਕਹਿੰਦੇ ਨੇ ਕਿ ਇਹ ਜਿਹੜੀ ਕੁਦਰਤ ਨਜ਼ਰ ਆ ਰਹੀ ਹੈ ਇਹ ਹੈ ਅਨੇਕ ਪ੍ਰਕਾਰੀ। ਇਹਦੇ ਵਿੱਚ ਸੁੰਦਰ ਚੀਜ਼ਾਂ ਵੀ ਨੇ, ਇਹਦੇ ਵਿੱਚ ਕਰੂਪ ਚੀਜ਼ਾਂ ਵੀ ਨੇ, ਪਰ ਇਹੀ ਉਹਦੀ ਕੁਦਰਤ ਹੈ। ਉਸ ਕਦਰ ਨੇ ਇਹ ਜੋ ਕੁਛ ਰਚਿਆ ਹੋਇਆ ਹੈ ਮਨੁੱਖ ਨੂੰ ਦੱਸਣਾ ਚਾਹੁੰਦੇ ਨੇ ਭਾਈ ਜੋ ਕੁਛ ਵੀ ਹੈ ਇੱਥੇ ਇਹਦਾ ਕਰਨ ਵਾਲਾ ਕਰਤਾਰ ਹੈ, ਕੋਈ ਹੋਰ ਨਹੀਂ। ਤੇ ਮਹਾਰਾਜ ਇਸ ਸੰਸੇ ਨੂੰ, ਮਨੁੱਖ ਦੇ ਸੰਸੇ ਨੂੰ ਦੂਰ ਕਰਨਾ ਚਾਹੁੰਦੇ ਨੇ, ਕਿਉਂਕਿ ਕਈ ਧਰਮਾਂ ਨੇ ਇਹ ਸੰਸਾ ਉਤਪੰਨ ਕੀਤਾ ਹੋਇਆ ਹੈ। ਭਾਈ ਜਿਹੜੀ ਬਦੀ ਹੈ ਨਜ਼ਰ ਆ ਰਹੀ ਹੈ ਸੰਸਾਰ ਉੱਤੇ ਇਹ ਸ਼ੈਤਾਨ ਦੀ ਕ੍ਰਿਤ ਹੈ, ਇਹਨੂੰ ਕਰਨ ਵਾਲਾ ਸ਼ੈਤਾਨ ਹੈ। ਨੇਕੀ ਨੂੰ ਕਰਨ ਵਾਲਾ ਕਰਤਾ ਪੁਰਖ ਹੈ। ਹਜ਼ੂਰ ਕਹਿੰਦੇ ਨੇ ਨਹੀਂ, ਕਰਤੇ ਦੋ ਨਹੀਂ ਹੋ ਸਕਦੇ, ਕਰਤਾ ਪੁਰਖ ਦਾ ਕੋਈ ਸ਼ਰੀਕ ਨਹੀਂ। ਸ਼ੈਤਾਨ ਜਿਹੜਾ ਹੈ ਉਹਦੀ ਕੋਈ ਵੱਖਰੀ ਹੋਂਦ ਨਹੀਂ, ਬਲਕਿ ਮਨੁੱਖ ਦਾ ਮਨ ਹੀ ਕਿਸੇ ਵੇਲੇ ਸਭ ਤੋਂ ਵੱਡਾ ਸੰਤ ਹੈ, ਕਿਸੇ ਵੇਲੇ ਸਭ ਤੋਂ ਵੱਡਾ ਸ਼ੈਤਾਨ ਹੈ। ਜਿਹੜਾ ਸ਼ੁੱਧ ਮਨ ਹੈ ਸੰਤ ਹੈ। ਮਨ ਜਦੋਂ ਮਾਇਆ ਦੇ ਨਾਲ ਲੱਗ ਕੇ, ਮਾਇਆ ਨਾਲ ਲੱਗਣਾ ਕੋਈ ਮਾੜੀ ਗੱਲ ਨਹੀਂ, ਮਾਇਆ ਨਾਲ ਅਸੀਂ ਵਰਤਣਾ ਹੈ, ਇਸ ਕੁਦਰਤ ਨਾਲ ਅਸੀਂ ਵਰਤਣਾ ਹੈ, ਇਸ ਕੁਦਰਤ ਨੂੰ ਵੇਖ ਵੇਖ ਕੇ ਅਸੀਂ ਵਿਕਸਣਾ। ਹਜ਼ੂਰ ਕਹਿੰਦੇ ਨੇ ਜੇ ਤੈਨੂੰ ਕਿਧਰੇ ਕੋਈ ਚੰਗਾ ਆਦਮੀ ਨਜ਼ਰ ਆਉਂਦਾ ਹੈ ਉਹਨੂੰ ਵੇਖ ਕੇ ਵੀ ਵਿਗਸ, ਜੇ ਕੋਈ ਮੰਦਾ ਹੈ ਉਹਨੂੰ ਵੇਖ ਕੇ ਵੀ ਵਿਗਸ। ਹੁਣ ਇਹ ਸਾਡੇ 'ਚ ਨਹੀਂ ਆ ਸਕਦਾ ਕਿਉਂਕਿ ਅਸੀਂ ਬੇਪਰਵਾਹ ਨਹੀਂ। ਨਾਨਕ ਵਿਗਸ ਹੈ ਬੇਪਰਵਾਹ, ਉਹ ਬੇਪਰਵਾਹ ਹੋ ਕੇ ਵਿਕਸ ਰਿਹਾ ਕਿਉਂਕਿ ਉਹ ਉਹਨੂੰ ਇਹ ਪਤਾ ਹੈ ਵੀ ਇਹ ਇੱਕ ਡਰਾਮਾ ਚੱਲ ਰਿਹਾ ਹੈ, ਡਰਾਮੇ ਦੇ ਉੱਤੇ ਕੋਈ ਚੋਰ ਬਣਿਆ ਹੈ, ਕੋਈ ਸ਼ਾਹ ਬਣਿਆ ਹੈ। ਵਾਸਤਵ ਵਿੱਚ ਜਦੋਂ ਡਰਾਮਾ ਖਤਮ ਹੋਣਾ, ਬਾਜ਼ੀਗਰ ਨੇ ਆਪਣੀ ਡਰੈਸ ਲਾਹਣੀ ਹੈ, ਫਿਰ ਬਾਜ਼ੀਗਰ ਦਾ ਬਾਜ਼ੀਗਰ ਹੈ, ਉਹਨੇ ਰੂਪ ਕਈ ਧਾਰਨ ਕੀਤੇ ਹੋਏ ਨੇ। ਤਾਂ ਸਾਨੂੰ ਮਹਾਰਾਜ ਇਹ ਦਿਖਾਉਣਾ ਚਾਹੁੰਦੇ ਨੇ ਵੀ ਕੁਦਰਤ ਨੂੰ ਵੇਖ ਕੇ ਅਤੇ ਕਾਦਰ ਵੱਲ ਤੇਰੀ ਰੁਚੀ ਜਾਏ ਅਤੇ ਵੇਖ ਵੇਖ ਕੇ ਇਹਨਾਂ ਕੌਤਕਾਂ ਨੂੰ ਵਿਕਸੀ ਜਾ। ਤਾਂ ਅੱਜ ਕੁਦਰਤ ਦੇ ਦਰਸ਼ਨ ਕਰਾਉਣ ਵਾਸਤੇ ਮਹਾਰਾਜ ਸਾਨੂੰ ਕੁਦਰਤ ਦਾ ਰੋਸ਼ਨ ਪਾਸਾ, ਚਾਨਣਾ ਪੱਖ ਜਿਹੜਾ ਹੈ ਉਹਦੇ ਨਾਲ ਗਿਆਤ ਕਰਾਉਂਦੇ ਨੇ। ਅਸੰਖ ਜਪ, ਅਸੰਖ ਭਾਉ। ਹੁਣ ਜਪ ਜਿਹੜਾ ਲਫਜ਼ ਹੈ ਨਾ, ਇਹਦੇ ਤੋਂ ਸਾਨੂੰ ਇਹ ਪ੍ਰਤੀਤ ਹੁੰਦਾ ਹੈ ਵੀ ਜਪ ਹੋ ਰਹੇ ਨੇ, ਪਰ ਜਿਸ ਵੇਲੇ ਅਸੀਂ ਅੱਗੇ ਜਾਂਦੇ ਹਾਂ ਨਾ ਤੇ ਅਗਲੀ ਤੁਕ ਵਿੱਚ ਆਉਂਦਾ ਅਸੰਖ ਜੋਗ ਮਨ ਰਹੇ ਉਦਾਸ। ਉੱਥੋਂ ਸਾਨੂੰ ਸੇਧ ਮਿਲਦੀ ਹੈ ਕਿ ਜੋਗ ਦਾ ਮਤਲਬ ਯੋਗ ਸਾਧਨ ਨਹੀਂ, ਬਲਕਿ ਯੋਗ ਦਾ ਮਤਲਬ ਹੈ ਯੋਗੀ, ਯੋਗੀ ਯੋਗ ਕਰਨ ਵਾਲੇ ਯੋਗੀ ਜਿਹੜੇ ਮਨ ਕਰਕੇ ਸੰਸਾਰ ਤੋਂ ਉਪਰਾਮ ਰਹਿੰਦੇ ਨੇ। ਇੱਕ ਤੁੱਕ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਯੋਗੀ ਜੰਗਮ ਔਰ ਸੰਨਿਆਸ ਸਭ ਉੱਪਰ ਡਾਰੀ ਇਹ ਫਾਸ। ਸੰਨਿਆਸ ਦਾ ਮਤਲਬ ਉੱਥੇ ਹੁੰਦਾ ਸੰਨਿਆਸੀ। ਇਸੇ ਤਰ੍ਹਾਂ ਹੀ ਇੱਥੇ ਹੈ ਅਸੰਖ ਜਪ, ਜਪ ਦਾ ਮਤਲਬ ਜਪ ਕਰਨ ਵਾਲੇ ਜਪੀ, ਅਣਗਿਣਤ ਜਪ ਕਰਨ ਵਾਲੇ ਜਪੀ ਨੇ। ਅਸੰਖ ਭਾਉ, ਅਸੰਖ ਦਾ ਮਤਲਬ ਇਹ ਹੈ ਸੰਖਿਆ ਤੋਂ ਰਹਿਤ, ਗਿਣਤੀ ਤੋਂ ਪਰੇ। ਇਹ ਕੋਈ ਗਿਣਤੀ ਦਾ ਸੂਚਕ ਨਹੀਂ, ਬਲਕਿ ਹਜ਼ੂਰ ਕਹਿੰਦੇ ਨੇ ਗਿਣਤੀ ਹੋ ਹੀ ਨਹੀਂ ਸਕਦੀ, ਹਜ਼ੂਰ ਨੇ ਭੋਗ ਹੀ ਪਾ ਦਿੱਤਾ। ਗਿਣਤੀਆਂ ਮਿਣਤੀਆਂ ਵਾਲੀ ਗੱਲ ਰਹੀ ਨਹੀਂ, ਅਣਗਿਣਤ ਨੇ ਜਿਨ੍ਹਾਂ ਦੀ ਗਿਣਤ ਮੈਂ ਕਰ ਹੀ ਨਹੀਂ ਸਕਦਾ। ਅਜਿਹੇ ਪੁਰਸ਼ ਨੇ ਜਿਹੜੇ ਜਪ ਕਰ ਰਹੇ ਨੇ, ਜਪੀ ਅਸੰਖ ਭਾਉ ਅਤੇ ਗਿਣਤੀ ਤੋਂ ਰਹਿਤ ਹੀ ਅਜਿਹੇ ਮਨੁੱਖ ਨੇ ਜਿਹੜੇ ਪ੍ਰੇਮੀ ਨੇ, ਪ੍ਰੇਮ ਕਰਨ ਵਾਲੇ। ਅਸੰਖ ਪੂਜਾ, ਗਿਣਤੀ ਤੋਂ ਪਰੇ ਹੀ ਅਜਿਹੇ ਮਨੁੱਖ ਨੇ ਜਿਹੜੇ ਪੂਜਾ ਕਰ ਰਹੇ ਨੇ, ਉਹਦੀ ਆਪੋ ਆਪਣੇ ਢੰਗ ਅਨੁਸਾਰ ਪੁਜਾਰੀ ਨੇ ਉਹਦੇ। ਪੂਜਾ ਦਾ ਸਿਲਸਿਲਾ ਭਾਵੇਂ ਵੱਖੋ ਵੱਖਰਾ ਹਰ ਇੱਕ ਦਾ, ਕੋਈ ਪੂਜਾ ਕਰਦਾ ਪੱਥਰ ਦੀ, ਕੋਈ ਪੂਜਾ ਕਰਦਾ ਨਿਰੰਕਾਰ ਦੀ, ਪਰ ਹਜ਼ੂਰ ਨੇ ਕਿਹਾ ਠਾਕੁਰ ਕਾ ਸੇਵਕ ਸਦਾ ਪੁਜਾਰੀ। ਜਿਹਨੇ ਠਾਕੁਰ ਦਾ ਪੱਲਾ ਪਕੜਿਆ ਨਾ ਉਹਨੂੰ ਉਹਦੀ ਪੂਜਾ ਕਰਨੀ ਹੀ ਪੈ ਗਈ। ਅਤੇ ਸਾਡੇ ਮਤ ਵਿੱਚ ਇਹ ਹੈ ਪੂਜਾ ਕਰਨੀ ਹੈ, ਅਸੀਂ ਵੀ ਕਰਨੀ ਕਿਉਂਕਿ ਅਸੀਂ ਠਾਕੁਰ ਦੇ ਸੇਵਕ ਹਾਂ। ਅਤੇ ਪੁੱਛੀਏ ਹਜ਼ੂਰ ਕਹਿੰਦੇ ਨੇ ਹਰ ਬਿਨ ਸਭ ਕੁਛ ਮੈਲਾ ਸੰਤੋ ਕਿਆ ਹਾਂ ਪੂਜ ਚੜਾਈ, ਮੈਂ ਪੂਜ ਕਿਵੇਂ ਕਰਾਂ। ਤਾਂ ਅਸੀਂ ਪੁੱਛੀਏ ਭਗਤ ਨਾਮਦੇਵ ਨੂੰ, ਉਹ ਕਹਿੰਦੇ ਨੇ ਮਾਈ ਗੋਬਿੰਦ ਪੂਜਾ ਕਹਾ ਲੈ ਚੜਾਵਾਂ, ਮੈਂ ਗੋਬਿੰਦ ਦੀ ਕਰਨੀ ਹੈ ਪੂਜਾ, ਉਹਦੇ ਅੱਗੇ ਕੀ ਲੈ ਕੇ ਚੜਾਵਾਂ। ਅਵਰ ਨਾ ਫੁੱਲ ਅਨੂਪ ਨਾ ਪਾਵਾਂ, ਕੋਈ ਫੁੱਲ ਅਜਿਹਾ ਨਹੀਂ ਜਿਹਦੇ ਵਿੱਚ ਕੋਈ ਦੋਸ਼ ਨਾ ਹੋਵੇ, ਅਜਿਹਾ ਫੁੱਲ ਕੋਈ ਹੈ ਨਹੀਂ ਜਿਹੜਾ ਸੁੱਚਾ ਹੋਵੇ, ਜਿਹੜਾ ਮੈਂ ਉਹਦੇ ਅੱਗੇ ਲਿਆ ਕੇ ਲਿਆ ਉਹਦੀ, ਕਿਉਂਕਿ ਮਾਲਕ ਨਿਰਮਲ ਹੈ, ਮਾਲਕ ਸੁੱਚਾ ਹੈ, ਉਹਦੇ ਅੱਗੇ ਮੈਂ ਕੋਈ ਸੁੱਚੀ ਚੀਜ਼ ਰੱਖਣੀ, ਪੂਜਾ ਕਰਨੀ ਹੈ ਉਹਦੀ। ਕਹਿੰਦੇ ਆਨੀ ਲੈ ਕੁੰਭ ਭਰਾਈ ਲੈ ਉਦਕ, ਠਾਕੁਰ ਕਹੋ ਇਸ਼ਨਾਨ ਕਰੋ, ਮੈਂ ਠਾਕੁਰ ਦਾ ਇਸ਼ਨਾਨ ਕਰਾਉਣਾ।
पानी भरिया मत निर्मल जल लिया नदी विचों पर अखीर ते पहुंच गए गल दी तह तक पहुंच गए नामदेव जी असी नहीं पहुंचते कहते 42 लाख जी जल मैं होते मैं जिथों पानी भर के लिया उस जल विच ते 42 लाख जीव वसते ने ठाकुर पहला काय करो वो जिहड़े जीव ने उन्हां च भी मेरा ठाकर है मेरा ठाकर है सर्व निवासी सदा अलेपा इसलिए उन्हां 42 लाख जीवां विच ठाकर वसदा है ते वो जल विच ही रहिंदे ने ये तो सदा ही इशनानी ने मैं किन्नू इशनान करावां कहिंदे मेरे वास्ते बड़ी अजीब गल बन गई आनी ले दूध रिधाई ले खीरन तो हुण मैं दुध लियाउणा ते दुध आप चो के लियाउणा ते मैं खीर बनाई है नामदेव जी फिर तैच बढ़ गए कल पहले दूध बिटारियो बछरे ए दुध ते पहले पसमान ले मझ नूं बच्चा बच्छा छड़िया है ते दुध ते बच्चे ने पहले ही छक लिया ते बच्चे विच मेरा ठाकर वसदा है मैं किहदी पूजा करां आनी ले फूल परोई ले माला ठाकुर की हूं पूज करो पहले बास लई है भवरा बीठल पहला काय करो फुल लियाने सी फुल लियांदे ते मैं अज ठाकर नूं चढ़ाणे ने फिर तह विच चले गए कहण लगे तू भवरा बैठा है सी फुल दे उत्ते उन्हें तेरी वासना अगे ही ले ली है इसलिए वह तो मेरा ठाकर भवरे विच भी बैठा है सी फिर नामदेव जी उच्ची पुकार के दुनिया नूं कहण लगे इबे बीठल उबे बीठल बीठल बिन संसार नहीं बीठल बिल्कुल संसार तो हजूर इतने सानू दसते ने पूजा ओदी करन वाले कई ने ढंग हर एक का भावें वखो वखरा पर गुरमत विच जड़ी पूजा है पूजा कीचै नाम ते आई है विण नावे पूज ना होए मां जी पूजा करनी है इको पूजा है उदा नाम ते आउणा कबीर ने कहा सी कबीर ठाकुर पूजै मोल ले मन हट तीर्थ जाए देखा देखी स्वांग तर भूले पटका खाए ठाकर लियाउंदे ने मुल लियाउंदे ने असलों कहिंदे उह ठाकर ते नहीं जिहड़ा मुल नाल आ सके ठाकर ते अमुल है इसलिए साडे धर्म विच और मनुखी धर्म विच पूजा दा ढंग एक इको ही है अपना मन ठाकर अगे अर्पण कर दे ते मेरे कोल ते जी ए मन ही है ते मन भी उस हालत विच अर्पण करे गंदा मन ना करे मन करे निर्मल करके जे गंदा मन भी अर्पण करेगा ते मन दा खेड़ा छड़ दे ए नहीं भी मेरा मन ते मैं मन तेनू दे दिता है हजूर कहिंदे ने पूजा ए फिर गुरु ने मन लैके ते कहना नाम ते आई जा इसे मन नाल मन अपना लै जा तेरा मन लिशका दिता है मन तेरा निर्मल कर दिता है ए नाम तिहाई जा ते पूजा करी जा तो हजूर इतने कहते हैं असंख पूजा असंखा ही मनुख ने गिनती तो परे मनुख ने जेडे पूजा कर रहे ने असंख तप ताओ जेडे तप ता रहे ने करड़ी घालना कर रहे ने ते कई धूनिया भी तपा रहे ने तप ताउण दा मतलब यह है असी करड़ी घालना करनी है ते करड़ी घालना वाले जेडे ने ना वह भी बेअंत ने असंख ग्रंथ मुख वेद पाठ अगिन अनगिनत ही ग्रंथ वाचन वाले ग्रंथी ने धर्म ग्रंथां दा पाठ करन वाले धर्म ग्रंथां दी विचार करन वाले ग्रंथी ने मुख वेद पाठ और ओ वेद पाठ नूं जबानी मूना कंठागर जिन्हां नूं वेद पाठ कंठागर है अजे भी अनगिनत ने उन्हां दी गिनती भी नहीं कीती जा सकती असंख जोग
मन रहे उदास, गिनती तो परे अजय जोगी ने, जेड़े मन करके इस संसार तो उपराम रहिंदे। हुण हजूर ये कहिंदे ने भई इस जदों गुरु नानक देव जी इत्थे शरीर करके विचरे उदों इत्थे जोगियां दा बड़ा बोलबाला सी। गोरखनाथ जोगियां दा सिरमौर गुरु सी और सुमेर पर्वत दे उत्ते इन्हां दा डेरा सी। कदी किसे किसे जग करन समागम करन लई ये पहाड़ां तों थल्ले भी आउंदे हुंदे सन, पर डेरा उत्थे सी। हजूर ने कहा इन्हां दा निशाना जिहड़ा सी ना ਉਹ ਤਾਂ ਬੜਾ ਚੰਗਾ ਸੀ। ਨਿਸ਼ਾਨਾ ਸੀ ਯੋਗ ਧਾਰਨ ਕਰਨਾ ਸੰਸਾਰ ਤੋਂ ਨਿਰਲੇਪ ਰਹਿ ਕੇ। ਯੋਗ ਸ਼ਬਦ ਦਾ ਮਤਲਬ ਸੀ ਮਿਲਾਪ, ਜਿਹੜੇ ਪ੍ਰਭੂ ਤੋਂ ਅਸੀਂ ਵਿਛੜ ਕੇ ਆਏ ਹੋਏ ਹਾਂ ਉਹਦੇ ਨਾਲ ਮਿਲਾਪ ਕਰਨਾ, ਇਹ ਹੈ ਯੋਗ। ਅਤੇ ਮਹਾਰਾਜ ਨੇ ਸਾਨੂੰ ਦੱਸਿਆ ਜਿਸ ਵੇਲੇ ਯੋਗੀਆਂ ਨੂੰ ਵੇਖਿਆ ਵੀ ਯੋਗ ਯੋਗੀ ਘਰ ਬਾਰ ਤਾਂ ਛੱਡ ਗਏ ਨੇ ਲੇਕਿਨ ਤ੍ਰਿਸ਼ਨਾ ਨਹੀਂ ਛੱਡੀ, ਘਰ ਦੀ ਇਸਤਰੀ ਛੱਡ ਗਏ ਨੇ। ਬਨਤਾ ਛੋੜ ਬਦ ਨਦਰ ਪਰ ਨਾਰੀ, ਆਪਣੀ ਘਰਵਾਲੀ ਤੇ ਛੱਡ ਗਏ ਨੇ, ਦੂਸਰਿਆਂ ਦੀਆਂ ਇਸਤਰੀਆਂ ਤੇ ਮੰਦੀ ਨਜ਼ਰ ਰੱਖਦੇ ਨੇ। ਹਜ਼ੂਰ ਕਹਿੰਦੇ ਨੇ ਕਹਿਣ ਲੱਗੇ ਵੀ ਇਹ ਤੇ ਨਹੀਂ ਸੀ ਯੋਗ। ਜਿਸ ਵੇਲੇ ਹਜ਼ੂਰ ਨੇ ਦੇਖਿਆ ਵੀ ਇਹ ਲੋਕ ਸੰਸਾਰ ਨੂੰ ਛੱਡ ਗਏ ਨੇ, ਸੰਸਾਰ ਚੋਂ ਜਿਹੜਾ ਕੋਈ ਚੰਗਾ ਆਦਮੀ ਹੁੰਦਾ ਹੈ, ਜਿਹਨੂੰ ਕੋਈ ਵੈਰਾਗ ਹੁੰਦਾ ਹੈ ਵੇਖ ਕੇ ਕੁਛ, ਹੁਣ ਪਰਥਰੀ ਸੀ ਉਹਨੇ ਜਿਸ ਵੇਲੇ ਦੇਖਿਆ ਕਿ ਮੈਂ ਸੰਸਾਰ ਦੇ ਉੱਤੇ ਜਿਹਨੂੰ ਆਪਣਾ ਕਹਿੰਦਾ ਉੱਥੇ ਆਪਣਾ ਹੈ ਨਹੀਂ, ਮੈਨੂੰ ਅਮਰ ਫਲ ਮਿਲਿਆ, ਮੈਂ ਅਮਰ ਫਲ ਘਰਵਾਲੀ ਨੂੰ ਦਿੱਤਾ, ਇਹ ਅਮਰ ਫਲ ਫਿਰਦਾ ਫਿਰਦਾ ਵੈਰਾਗ ਹੋ ਗਿਆ ਕਿ ਮੈਂ ਇਸ ਸੰਸਾਰ ਵਿੱਚ ਰਹਿਣਾ ਹੀ ਨਹੀਂ, ਇਹ ਸੰਸਾਰ ਤੇ ਐਵੇਂ ਹੀ, ਇਹ ਧੋਖਾ ਹੈ। ਯੋਗ ਧਾਰਨ ਕਰ ਲਿਆ, ਦੇਖ ਯੋਗ ਦਾ ਪਾ ਲਿਆ। ਰਾਤ ਨੂੰ ਜਾ ਰਿਹਾ ਸਾਹਮਣੇ ਦੇਖਿਆ ਇੱਕ ਬੜੀ ਚਮਕੀਲੀ ਚੀਜ਼ ਹੈ, ਕਿਉਂਕਿ ਰਾਜਾ ਸੀ, ਇਹਨੇ ਕਿਹਾ ਕੋਈ ਹੀਰਾ ਹੈ ਜਿਹੜਾ ਚਮਕ ਰਿਹਾ ਚੰਨ ਦੀ ਚਾਨਣੀ 'ਚ। ਕਹਿ ਲੱਗਾ ਕਿਸੇ ਦੇ ਐਵੇਂ ਹੱਥ ਨਾ ਆ ਜਾਏ, ਪਤਾ ਨਹੀਂ ਕੀ ਕਰੇਗਾ। ਜਾ ਕੇ ਹੱਥ ਲਾਇਆ, ਉਹ ਕਿਸੇ ਨੇ ਪਾਨ ਖਾ ਕੇ ਥੁੱਕਿਆ ਹੋਇਆ ਸੀ ਅਤੇ ਉਹਦੇ ਵਿੱਚ ਬੁਲਬੁਲਾ ਬਣਿਆ ਹੋਇਆ ਸੀ, ਹੱਥ ਭਰ ਗਏ। ਕਹਿਣ ਲੱਗਾ ਲੱਖ ਲਾਨਤ ਪਰਤਰੀ ਤੇਰੇ, ਤੂੰ ਸੰਸਾਰ ਛੱਡਿਆ ਵੀ ਇਹਦੀ ਕਾਮਨਾ ਫਿਰ ਕਰੀ ਜਾਂਦਾ, ਇਹਦੇ ਵਿੱਚ ਫਿਰ ਖਚਤ ਹੋਈ ਜਾਂਦਾ। ਅਤੇ ਮਹਾਰਾਜ ਨੇ ਇਹ ਗੱਲ ਗੁਰਸਿੱਖ ਪੁੱਤਰਾਂ ਨੂੰ ਸਮਝਾਈ, ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈ ਹੈ ਸਤਿਗੁਰ ਕੇ ਉਪਦੇਸ਼। ਹਜ਼ੂਰ ਨੇ ਕਿਹਾ ਮੈਂ ਵੀ ਜੋਗੀ ਬਣਾਉਣੇ ਨੇ, ਲੇਕਿਨ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਹਜ਼ੂਰ ਕਹਿੰਦੇ ਨੇ ਇੱਥੇ ਵੀ ਗਿਣਤੀ ਤੋਂ ਪਰੇ ਹੀ ਨੇ ਜਿਹੜੇ ਜੋਗੀ ਨੇ, ਜੋਗ ਕਮਾਉਣ ਵਾਲੇ, ਮਨ ਰਹੇ ਉਦਾਸ ਮਾਇਕੀ ਧੰਦੇ ਤੋਂ, ਉਹ ਮਨ ਕਰਕੇ ਵੀ ਉਦਾਸ ਰਹਿੰਦੇ ਨੇ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਣਗਿਣਤ ਹੀ ਪ੍ਰਭੂ ਦੇ ਗੁਣਾਂ ਦੀ ਅਤੇ ਪ੍ਰਭੂ ਦੇ ਗਿਆਨ ਦੀ ਵਿਚਾਰ ਕਰਨ ਵਾਲੇ ਉਹਦੇ ਭਗਤ ਨੇ। ਔਰ ਭਗਤੀ ਹੈ ਹੀ ਇਹ ਕਿ ਪ੍ਰਭੂ ਦੇ ਗੁਣ ਗਾਇਨ ਕਰਨੇ। ਸਾਡਾ ਮਾਰਗ ਜਿਹੜਾ ਹੈ ਇਹ ਭਗਤੀ ਮਾਰਗ ਹੈ, ਲੇਕਿਨ ਇਹਦੇ ਪਹਿਲੇ ਹਜ਼ੂਰ ਨੇ ਇੱਕ ਹੋਰ ਸ਼ਬਦ ਲਾਇਆ, ਸਿਰਫ ਭਗਤੀ ਨਹੀਂ, ਪ੍ਰਭੂ ਭਗਤੀ ਅਤੇ ਪ੍ਰੇਮਾ ਭਗਤੀ, ਦੋ ਚੀਜ਼ਾਂ ਕੁਆਲੀਫਾਈ ਕਰਤੀ। ਭਗਤੀ ਕਰਨੀ ਹੈ ਕਿਸੇ ਦੇਵੀ ਦੇਵਤੇ ਦੀ ਨਹੀਂ ਕਰਨੀ, ਬਲਕਿ ਦੇਵਾਨ ਦੇਵ ਕਰਤਾ ਪੁਰਖ ਦੀ ਭਗਤੀ ਕਰਨੀ ਹੈ। ਅਤੇ ਭਗਤੀ ਸਾਕਾਮ ਨਹੀਂ ਕਰਨੀ, ਭਗਤੀ ਨਿਸ਼ਕਾਮ ਕਰਨੀ ਹੈ, ਔਰ ਉਹ ਕਰਨੀ ਹੈ ਪ੍ਰੇਮ ਨਾਲ, ਹੱਠ ਨਾਲ ਨਹੀਂ ਕਰਨੀ। ਤਾਂ ਹਜ਼ੂਰ ਕਹਿੰਦੇ ਨੇ ਵੀ ਚਲੋ, ਅਣਗਿਣਤ ਹੀ ਭਗਤ ਨੇ ਜਿਹੜੇ ਪ੍ਰਭੂ ਦੇ ਗੁਣਾਂ ਦੀ ਅਤੇ ਗਿਆਨ ਦੀ ਵਿਚਾਰ ਕਰਨ ਵਾਲੇ ਨੇ। ਅਸੰਖ ਸਤੀ ਅਸੰਖ ਦਾਤਾਰ, ਅਣਗਿਣਤ ਹੀ ਅਜੇ ਆਦਮੀ ਨੇ ਜਿਹੜੇ ਸਤਵਾਦੀ ਨੇ, ਸੁੱਚੇ ਆਚਰਨ ਵਾਲੇ। सत लफज है ना, मैं उस दिन भी अर्ज किया सी, ससा तत्ता मुक्ता, इहदा अर्थ है गिणती दे सत। ससा तत्ता औंकड़, उहदा मतलब है सुचा आचरण। ससा सियारी तत्ता, यह संस्कृत दे लफज है सत्य, यह उहदा सूच है, इहदा मतलब है सच, परम सच। हजूर कहते हैं भी असंख सती, अणगिणती तो परे ही मनुख ने जेड़े सुचे आचरण वाले सतवादी पुरश ने। असंख दातार और अणगिणती अजय आदमी ने जेड़े लोगों नू दाता वंडन वाले ने। ते हजूर ने सानू ये भी कहा कि ये दाता वंडनिया बड़ी चंगी गल है, लेकिन ये दाता मैं लैके नहीं जमया, ना ही इन्हां दाता ते मेरा खानदानी हक है, बल्कि ये दाता ने उस परम पुरख अकाल पुरख दियां ते मिन्नू मिलियां ने इस वास्ते कि मैं इन्हां नू भोगां ते इन्हां नू वंडा, इन्हां तो मुस्तफीद होवां ते दुनिया नू इहदे तो लाभ पहुंचावां। पर जिस वेले मैं वंडन लगा ना, उस वेले एहो ही कहां ते ए दाता करता पुरख दिया ने आओ खाम है खर्च है रल मिल पाई। ए सानू महाराज ने दसिया कि इन्हां दाता नू खाना भी है ते खर्चना भी, सिर्फ खाना नहीं, एक है खाना ते जोड़ना। हजूर ने कहा यह सिखी का काम ने, सिखी काम है खाओ खर्चो इन्हां नू, ते फिर होएगा कि ए दाता जिहड़ियां ने वादे विच जाणगी। जेड़े मकान का परनाला नहीं ना, वह मकान अज टठा के कल टठा। हजूर ने कहा परनाला रखो, इन्हां दाता नू भोगो, क्योंकि करता पुरख ने बनाईया हुई ने दाता पुंचण वास्ते ने, लेकिन इनू नाल ही वंडो ते वंडदे होए दातार ना बनियो। जे को होए बह दातार, तुस देन हार जाने गावार। वो कहते बेभरोसा जहा बंदा है, इहदी चीज ते अपनी नहीं सी, ये अपना लेवल ला के वंडी जा रहा है, ये तो धोखेबाज है, परपंची है। तो हजूर सानू दसदे ने भई अणगिणत मनुख ने जेड़े लोकां नू दातां वंडदे ने। असंख सूर, इन सूरमो नहीं पढ़ना, असंख सूर मुह पाखसार, अणगिणत ही मुआ उत्ते लोहा खाण वाले सूरमे ने। लोहे का मतलब है शस्त्रां दे वार, वीर अपार बड़े बरियार, अभिचार है सा की तार पछैया। जेड़े लोहे दे शस्त्रां दे तार वार जेड़े ने वो खांदे ने, मुहां उत्ते सन्मुख होके जूझदे ने, अजय जोधे भी आ गए सूरमे भी आ गए। महाराज ने सानू एक गल समझाई सी कि सूरमा होना ते खूबी, लेकिन अजय सूरमे जेड़े क्रोध विच आके लड़ाई करदे ने ना, वो करता पुरख नू चंगे नहीं लगते, वो अपना जन्म खुआर कर लेते। मैं एक अजिहा पंथ चलाना है जेड़ा क्रोध नाल ना जूझे बल्कि वीर रस विच जूझे। ते जिस वेले पेंदे खां सामने आया, गुरु ने पूरने पाए, पेंदे खां सामने आया मखणा नाल पालिया महाराज ने आप, पर ओ अकिरत कण हो गया, गुरु दे उत्ते चढ़ के आया है। ते मैनू पता है इन्हां दा, इन्हां दियां कमजोरियां दा मैनू पता है, मैं शस्त्र विद्या सीखी है इन्हां कोलों, इसलिए मैं जाना, मैं पकड़ के लियाउणा। गुरु सूरमे ने कहा पेंदिया आ गए पुत्तर, के रस्ते टुरे हैं? पेंदे नूं नहीं होश आई, कहण लगे मैं ते तेनूं पालिया है, मैं ते तेरे ते वार करना नहीं, तू हुण चढ़िया है टहे माया दे, तू वार कर ले। पेंदे ने वार किया, एक किया, महाराज कहते होर कर ले, दूजा किया, फिर तीजा किया। हजूर म्यान चों कढ के कृपान कहते पेंदिया पुत्र इंज नहीं, इस तरह वार करीदा,
ਪੈਂਦੇ ਨੂੰ ਦੋ ਫਾੜ ਕਰਕੇ ਅਤੇ ਸਿਰ ਇੱਕ ਪਾਸੇ ਕਰਕੇ, ਜਿਸ ਵੇਲੇ ਪੈਂਦਾ ਡਿੱਗ ਪਿਆ, ਉਹਦੇ ਮੂੰਹ ਦੇ ਉੱਤੇ ਢਾਲ ਕੀਤੀ, ਛਾਂ ਕੀਤੀ, ਪੈਂਦਿਆ ਹੁਣ ਆਪਣੇ ਰੱਬ ਨੂੰ ਯਾਦ ਕਰ, ਤੇਰਾ ਅਖੀਰਲਾ ਵੇਲਾ, ਹਾਏ ਮਾਂ ਨਾ ਕਹੋ, ਹਾਏ ਅੱਲਾ ਕਹੋ, ਉਹਨੂੰ ਯਾਦ ਕਰ ਜਿਹੜਾ ਅੰਤ ਵੇਲੇ ਤੇਰੇ ਸਹਾਇਤਾ ਕਰੇ। ਤੇ ਹਜ਼ੂਰ ਨੇ ਕਿਹਾ ਵੀ ਇਹ ਕ੍ਰੋਧ ਨਾਲ ਜੂਝਣ ਵਾਲੇ, ਜਿਹੜੇ ਕ੍ਰੋਧ ਨਾਲ ਜੂਝਦੇ ਨੇ ਉਹ ਸੂਰਮੇ ਨਹੀਂ। ਤੇ ਹਜ਼ੂਰ ਨੇ ਇੱਕ ਗੱਲ ਸਾਨੂੰ ਸਮਝਾਈ ਸੂਰਮੇ ਦੀ ਗੁਰੂ ਗ੍ਰੰਥ ਸਾਹਿਬ ਵਿੱਚ, ਜਾ ਕਹੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ। ਜਿਹਨੂੰ ਪ੍ਰਭੂ ਨਾਲ ਪ੍ਰੇਮ ਲੱਗਿਆ ਨਾ, ਅਸਲੀ ਸੂਰਮਾ ਉਹ ਹੈ। ਫਿਰ ਉਹ ਸੂਰਮਾ ਜਿਹੜਾ ਉਹਦੀ ਆਤਮਾ ਹੋ ਜਾਂਦੀ ਹੈ ਬਲਵਾਨ, ਉਹ ਫਿਰ ਰਣਵ ਤੱਤੇ ਵਿੱਚ ਜੂਝਦਾ ਹੈ। ਇਸ ਲਈ ਨਹੀਂ ਜੂਝਦਾ ਕਿ ਮੈਂ ਇਹ ਮੇਰੇ ਵੈਰੀ ਨੇ, ਵੈਰੀ ਤਾਂ ਸਮਝਿਆ ਹੀ ਨਹੀਂ, ਦੁਸ਼ਮਣ ਤਾਂ ਹੈ ਹੀ ਕੋਈ ਨਹੀਂ, ਮੈਂ ਤਾਂ ਚੱਲਿਆ। ਔਰ ਇਹੋ ਗੱਲ ਸੀ ਜਦੋਂ ਕਨ੍ਹਈਆ ਜੀ ਦੀ ਹੋਈ ਸ਼ਿਕਾਇਤ, ਉਹ ਜੀ ਇਹ ਤਾਂ ਦੁਸ਼ਮਣਾਂ ਦੇ ਮੂੰਹ 'ਚ ਪਾਉਂਦਾ ਜੇ ਪਾਣੀ, ਇਹ ਤੁਹਾਡਾ ਲਾਡਲਾ ਜਿਹੜਾ ਹੈ ਨਾ, ਇਹ ਦੁਸ਼ਮਣਾਂ ਦੇ ਅਸੀਂ ਮਾਰਦੇ ਜੇ ਇਹ ਮੂੰਹ 'ਚ ਪਾਣੀ ਪਾਈ ਜਾਂਦਾ। ਹਜ਼ੂਰ ਨੇ ਕਿਹਾ ਬੁਲਾ ਲਓ ਭਾਈ ਕਨ੍ਹਈਆ ਨੂੰ, ਕਿਉਂਕਿ ਚੋਜੀ ਗੋਬਿੰਦ ਹੈ, ਬੁਲਾਓ ਜੀ ਭਾਈ ਕਨ੍ਹਈਆ। ਭਾਈ ਕਨ੍ਹਈਆ ਜੀ, ਸਤਿਗੁਰੂ ਜੀ, ਸਿੰਘ ਕਹਿੰਦੇ ਨੇ ਤੂੰ ਵੈਰੀਆਂ ਦੇ ਮੂੰਹ 'ਚ ਪਾਣੀ ਪਾਨਾ। ਪਾਤਸ਼ਾਹ ਨਹੀਂ ਜੀ, ਉਹ ਜੀ ਆਪਨੇ ਤੇ ਉਪਦੇਸ਼ਿਆ ਹੋਇਆ, ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣ ਆਈ ਜੀ, ਵੈਰੀ ਤੇ ਕੋਈ ਹੈ ਹੀ ਨਹੀਂ ਜੀ। ਪਾਤਸ਼ਾਹ ਇਹ ਤੇਰੇ ਜਿਹੜੇ ਸਿੰਘ ਨੇ ਇਹ ਸੂਰਮੇ ਨੇ, ਇਹਨਾਂ ਨੇ ਜਾਨ ਰੱਖੀ ਹੋਈ ਹੈ ਤਲੀ ਤੇ। ਮੈਂ ਵੀ ਹਜ਼ੂਰ ਨੂੰ ਬੇਨਤੀ ਕੀਤੀ ਸੀ, ਮੈਨੂੰ ਵੀ ਧਰਮ ਯੁੱਧ ਦਾ ਚਾਹ ਹੈ, ਮੈਨੂੰ ਵੀ ਰਸਤੇ ਵਿੱਚ ਜੂਝਣ ਦੀ ਆਗਿਆ ਬਖਸ਼ੋ। ਤੇ ਹਜ਼ੂਰ ਦਾ ਹੁਕਮ ਸੀ ਕਨ੍ਹਈਆ ਸਾਰੇ ਕੰਮ ਸਾਰਿਆਂ ਨੇ ਨਹੀਂ ਕਰਨੇ, ਕੰਮ ਵੰਡ ਕੇ ਕਰਨੇ ਨੇ, ਇੱਕੋ ਕੰਮ ਸਾਰਿਆਂ ਨੇ ਨਹੀਂ ਕਰਨਾ। ਇਹਨਾਂ ਨੂੰ ਦਿੱਤਾ ਹੈ, ਸਾਹਮਣੇ ਆਏ ਨੇ ਜ਼ਾਲਮ, ਵੈਰੀ ਨਹੀਂ ਉਹਨੇ ਜ਼ਾਲਮ, ਤੇ ਚੂੰਕਿ ਸਾਡਾ ਵੈਰ ਹੈ ਜ਼ੁਲਮ ਨਾਲ, ਜ਼ੁਲਮ ਉਹਨਾਂ ਦੇ ਸਿਰ ਤੇ ਸਵਾਰ ਹੋਇਆ ਪਿਆ, ਇਸ ਲਈ ਉਹ ਮਨੁੱਖਤਾ ਦੇ ਵੈਰੀ ਨੇ, ਮੇਰੇ ਵੈਰੀ ਨਹੀਂ, ਉਹ ਮਨੁੱਖਤਾ ਦੇ ਵੈਰੀ ਨੇ। ਤੇ ਜਿਹੜੇ ਮਨੁੱਖਤਾ ਦੇ ਵੈਰੀ ਨੇ ਉਹਨਾਂ ਨੂੰ ਅਸੀਂ ਠੀਕ ਕਰਨਾ। ਤੇ ਸੱਚਿਆ ਪਾਤਸ਼ਾਹ ਇਹ ਤੇਰੇ ਸਿੰਘ ਤਲੀ ਤੇ ਜਾਨ ਰੱਖ ਕੇ ਉਹਨਾਂ ਨੂੰ ਲਸ਼ਕਰ ਮਾਰ ਦੇਣਾ। ਜਿਸ ਵੇਲੇ ਨਸ਼ਤਨ ਮਾਰਦੇ ਨੇ ਉਹ ਆਏ ਸਨ ਇੱਥੇ ਸ਼ਸਤਰਾਂ ਨਾਲ ਲੜਾਈ ਕਰਨ, ਤੇਰੇ ਸਿੰਘ ਜਿਸ ਵੇਲੇ ਉਹਨਾਂ ਨੂੰ ਸ਼ਸਤਰ ਮਾਰਦੇ ਨੇ ਉਹ ਜ਼ਾਲਮ ਨਹੀਂ ਰਹਿੰਦੇ, ਜ਼ੁਲਮ ਦੀ ਰੱਤ ਵਿੱਚੋਂ ਨਿਕਲ ਜਾਂਦੀ ਹੈ, ਉਹ ਫਿਰ ਜਿਸ ਜ਼ਮੀਨ 'ਤੇ ਡਿੱਗਦੇ ਨੇ ਨਾ ਉਹ ਫਿਰ ਮਜ਼ਲੂਮ ਹੁੰਦੇ ਨੇ। ਅਤੇ ਮੈਂ ਤਾਂ ਸੱਚਿਆ ਪਾਤਸ਼ਾਹ ਉਹਨਾਂ ਨੂੰ ਤੇਰੀ ਹੋਂਦ ਵੇਖ ਕੇ, ਮੈਨੂੰ ਤਾਂ ਤੂੰ ਦਿਸਣਾ, ਮੈਨੂੰ ਤਾਂ ਕੋਈ ਦੂਜਾ ਹੀ ਦਿਸਿਆ ਹੀ ਨਹੀਂ, ਮੈਂ ਤਾਂ ਤੇਰੇ ਮੂੰਹ 'ਚ ਪਾਣੀ ਪਾਨਾ,